राजा की लीला की मितना। जकी लीला की मितना सगल देव हारे अवगा सगल देव हारे अवगा जाकी लीला की मितना जाकी लीला की मितना पिता का जन्म के जाने भूत पिता का जन्म के जाने भूत सगले परोई अपने सूत सगले परोई अपने सूत सुमत ज्ञान ध्यान जदे सुमत ज्ञान ध्यान जदे जनदास नाम ध्यावे से ते गुण में जगो भरमा ते गुण में जगो भरमा जन्म मरे फिर आवे जा जन्म मरे फिर आवे जा ऊंच नीच तिसके अस्थान ऊंच नीच सुके अस्थान जैसा जनावे तैसा नानक जा जैसा जनावे तैसा जाने नानक जान जाकी लीला की मितना जाकी लीला की मितना सगल देव हारे अवगा सगल देव हारे अवगा जाकी लीला की मितना जाकी लीला की मितना नाना रूप नाना जंग रंग नाना रूप नाना जंग रंग नाना भेख करे एक रंग नाना भेख करे एक रंग नाना बिद किनो विस्थार नाना बिद किनो विस्थार प्रभु अबनासी एकंकार प्रभु अबनासी नाना चलित करे खिनमा नाना चलित करे खिनमा पूर रहो पूरन सर्ब ठा ना बिद कर बनत बना नाना बिद कर बनत मनाई अपनी कीमत आपे पाई अपनी कीमत आपे पाई सब घट तिसके सब तिसके ठा सब घट तिसके सब तिसके जप जीवे नानक हर नाम, जप जप जीवे नानक हर नानक हर जाकी लीला 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 की मितना जाकी लीला की मितना सगल देव हारे अवगा सगल देव हारे अवगा जाकी लीला की मितना जाकी लीला की मितना जाकी लीला की मितना जाकी लीला की मितना सगल देव हारे अवगा सगल देव हारे अवगा पिता का जन्म के जाने पूत हर की गत न को जाने हर की गत ने को जाने जोगी जति तपी पचहारे सगल देव हारे अवगा जोगी जति तपी पचहारे आर बहु लोग से आने वेल ना पाया पंडती वेल ना पाया पंडती जे हो वे लेख पुराण जाकी लीला की मितना उंदा अंत पावना था अगली गल करते नालों किरत छोटी हुंदी है करता जड़ी उसने एक किरत कीती होवे ओ जियां कई कर सकदा है ते कर रहा हुंदा है एक किरत कारां बनाने वाला कोई एक कार थोड़ो बनांदा है कंप्यूटर बनाने वाला कोई एक कंप्यूटर थोड़ो बनांदा है ओंदे रोज आए दिन नवे मॉडल बनांदा है नवे डिजाइन बनांदा है नवी उन्हें विच कैपेसिटी रखता है किरत गिनती मिनती विच होंदी है ਕਰਤਾ ਜਿਹੜਾ ਹੈ ਉਹਦੇ ਅੰਦਰ ਕੀ ਕੀ ਫੁਰ ਰਿਹਾ ਹੈ, ਆਉਣ ਵਾਲੇ ਕੱਲ੍ਹ ਵਿੱਚ ਉਸਨੇ ਕਿਹੜਾ ਡਿਜ਼ਾਈਨ ਇਜ਼ਾਦ ਕਰਨਾ ਹੈ, ਇਹ ਉਹਦੇ ਅੰਦਰ ਦੀ ਗੱਲ ਹੈ। ਗੁਰੂ ਨੇ ਇੱਕ ਖਿਆਲ ਦੇ ਦਿੱਤਾ ਹੈ, ਕਹਿੰਦੇ ਨੇ ਕਰਤੇ ਨੂੰ ਜਾਣਨਾ ਤਾਂ ਕਿਤੇ ਰਹਿ ਗਿਆ, ਤੂੰ ਦੀ ਕਿਰਤ ਅਤੇ ਕਿਰਤਾਂ ਵਿੱਚੋਂ ਵੀ ਕੇਵਲ ਇੱਕ ਕਿਰਤ ਹੀ ਜਾਣ ਕੇ ਨਹੀਂ ਦੱਸ ਸਕਿਆ। ਲੀਲਾ ਕਿਰਤ ਉਹਦਾ ਇੱਕ ਚਲਿਤ, ਲੀਲਾ ਤਾਂ ਬਹੁਤ ਤਰ੍ਹਾਂ ਦੀ ਹੈ ਨਾ, ਉਹਨਾਂ ਵਿੱਚੋਂ ਇੱਕ ਲੀਲਾ ਗੁਰੂ ਨੇ ਆਖਿਆ ਲੈ, ਉਹਦੀ ਕਿਰਤ ਵਿੱਚ ਧਰਤੀ ਵੀ ਇੱਕ ਕਿਰਤ ਹੈ। ਇੱਕ ਗੱਲ ਸਾਨੂੰ ਅਛੋਪਲੇ ਵੀ ਮੰਨਣੀ ਪੈਗੀ ਕਿ ਹਰ ਇੱਕ ਚੀਜ਼ ਜਿਹੜੀ ਹੈ ਸਿਰਜਣਾ ਜਿਹੜੀ ਹੈ ਉਹਦਾ ਕੋਈ ਕਰਤਾ ਹੁੰਦਾ ਹੈ, ਦਿਸੇ ਨਾ ਦਿਸੇ, ਕਿਸੇ ਦੀ ਨਜ਼ਰੀ ਪਵੇ ਨਾ ਪਵੇ, ਲੇਕਿਨ ਹੁੰਦਾ ਹੈ, ਛੁਪਿਆ ਹੋਇਆ ਵੀ ਹੁੰਦਾ, ਨਾ ਦਿਸਣ ਵਾਲਾ ਵੀ ਹੁੰਦਾ। ਗੁਰੂ ਕਹਿੰਦੇ ਨੇ ਇੱਕ ਮੈਨੂੰ ਜਵਾਬ ਦੇ,
ਵੇਲ ਨਾ ਪਾਇਆ ਪੰਡਤੀ,
ਬੜੇ ਬੜੇ ਸਿਆਣੇ ਪੰਡਿਤ ਵਿਦਵਾਨ ਪੈਦਾ ਹੋਏ ਜਿਨ੍ਹਾਂ ਨੇ ਇੱਕ ਨਹੀਂ ਦੋ ਨਹੀਂ ਪੁਰਾਣ ਲਿਖੇ, 18 ਪੁਰਾਣ ਲਿਖੇ, 27 ਸਿਮਰਤੀਆਂ ਲਿਖੀਆਂ, 4 ਵੇਦ ਲਿਖੇ।
ਵੇਲ ਨਾ ਪਾਇਆ ਪੰਡਤੀ ਜਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣ ਰੁੱਤ ਮਾਹੋ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ।
ਇੱਕ ਲੀਲਾ ਪੁਰਾਣਾ ਲਿਖਣ ਵਾਲਿਆਂ ਨੇ, ਕੁਰਾਨ ਲਿਖਣ ਵਾਲਿਆਂ ਨੇ, ਬੜੇ ਬੜੇ ਵਿਦਵਾਨਾਂ ਨੇ, ਜੰਗਲਾਂ ਵਿੱਚ ਬੈਠ ਕੇ ਤਪ ਕਰਨ ਵਾਲੇ ਜੋਗੀ ਜਤੀਆਂ ਨੇ, ਤਪੱਸਿਆ ਕਰਨ ਵਾਲਿਆਂ ਨੇ ਇਹ ਫੈਸਲਾ ਨਹੀਂ ਸੁਣਾਇਆ ਕਿ ਧਰਤੀ ਮੇਰੇ ਮਾਲਕ ਨੇ, ਸ੍ਰਿਸ਼ਟੀ ਮੇਰੇ ਮਾਲਕ ਨੇ ਕਦੋਂ ਬਣਾਈ, ਕੋਈ ਤਾਰੀਖ। ਹੁਣ ਇੱਕ ਬੜਾ ਮਸਲਾ ਖੜਾ ਹੋ ਜਾਏਗਾ, ਜੇ ਕੋਈ ਆਖੇ ਮੈਂ ਲਿਖਾਂ ਤਾਂ ਉਹਨੂੰ ਪਿਛਲੀ ਕੋਈ ਲਿਖਤ ਦਾ ਉਦਾਹਰਣ ਦੇਣਾ ਪਏਗਾ, ਅਤੇ ਜਿਸ ਦੀ ਲਿਖਤ ਦਾ ਉਦਾਹਰਣ ਦੇਣਾ ਪਏਗਾ ਉਹਨੂੰ ਕਿਸੇ ਦੀ ਲਿਖਤ ਦਾ ਦੇਣਾ ਪਏਗਾ, ਫਿਰ ਜਦੋਂ ਅਜੇ ਸ੍ਰਿਸ਼ਟੀ ਹੈ ਹੀ ਨਹੀਂ ਸੀ ਉਦੋਂ ਕਿਹਨੇ ਲਿਖਿਆ, ਆਖਰ ਪਹਿਲੀ ਤਾਰੀਖ ਜਿਹਨੇ ਪਹਿਲੀ ਕਿਤਾਬ ਲਿਖੀ ਉਹ ਤਾਂ ਲਿਖਣ ਵਾਲਾ ਵੀ ਕੋਈ ਹੋਣਾ ਚਾਹੀਦਾ, ਅਜੇ ਸ੍ਰਿਸ਼ਟੀ ਨਹੀਂ ਤਾਂ ਕਿੱਥੋਂ ਪੈਦਾ ਹੋਏਗਾ। ਇਸ ਲਈ ਇੱਕ ਗੱਲ ਹੀ ਔਕੜ ਬਣ ਗਈ ਕਿ ਇਹ ਕੌਣ ਲਿਖੇ ਕਿ ਸ੍ਰਿਸ਼ਟੀ ਕਦੋਂ ਪੈਦਾ ਹੋਈ, ਅਜੇ ਤਾਂ ਉਹ ਆਪ ਨਹੀਂ ਸੀ, ਸ੍ਰਿਸ਼ਟੀ ਦੀ ਹੋਂਦ ਨਾਲ ਹੀ ਹੋਇਆ।
ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ, ਹਰ ਕੀ ਗਤ ਨੇ ਕੋ ਜਾਣੇ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਗ ਸਿਆਣੇ, ਜਾਂ ਕੀ ਲੀਲਾ ਕੀ ਮਿਤ ਨਾ ਹੈ।
ਮਿਣਤੀ ਕੋਈ ਨਹੀਂ, ਉਹਨੇ ਸਾਗਰ ਬਣਾਏ, ਪਾਣੀ ਬਣਾਇਆ, ਕੋਈ ਮਿਣਤੀ ਨਹੀਂ ਕਰ ਸਕਦਾ ਕਿ ਇੰਨੇ ਗੈਲਨ ਪਾਣੀ ਸਮੁੰਦਰ ਵਿੱਚ ਹੈ। ਉਹਨੇ ਹਵਾ ਪਵਨ ਬਣਾਈ, ਉਹਦੀ ਮਿਣਤੀ ਕੋਈ ਨਹੀਂ ਕਰ ਸਕਦਾ ਕਿਉਂਕਿ ਉਹਦੀ ਲੀਲਾ ਦੀ ਮਿੱਤ ਕੋਈ ਨਹੀਂ, ਅਮਿੱਤ ਹੈ। ਅਤੇ ਭਲਾ ਜਿਹਦੀ ਲੀਲਾ ਅਮਿੱਤ ਹੈ ਉਹ ਆਪ ਮਿਣਤੀ ਵਿੱਚ ਕਿਵੇਂ ਆ ਸਕਦਾ ਹੈ, ਉਹਦਾ ਆਪਣਾ ਅੰਦਾਜ਼ਾ ਕਿਵੇਂ ਲਗਾਇਆ ਜਾ ਸਕਦਾ ਹੈ। ਇਹੋ ਕਾਰਨ ਹੈ ਦੇਵੀ ਦੇਵਤੇ ਜਿੰਨੇ ਵੀ ਪੈਦਾ ਹੋਏ ਹਾਰ ਗਏ, ਸਗਲ ਦੇਵ ਹਾਰੇ ਅਵਗਾਏ। ਖੋਜ ਕਰਦੇ ਕਰਦੇ, ਗਾਉਂਦੇ ਗਾਉਂਦੇ, ਖੋਜ ਕਰਦੇ ਕਰਦੇ ਥੱਕ ਗਏ, ਹਾਰ ਗਏ। ਪਿਤਾ ਕਾ ਜਨਮ ਕੇ ਜਾਣੇ ਪੂਤ, ਕਹਿਣ ਲੱਗੇ ਇਉਂ ਹੀ ਹੈ ਜਿਵੇਂ ਕੋਈ ਪੁੱਤਰ ਆਪਣੇ ਪਿਤਾ ਦੇ ਜਨਮ ਵੇਲੇ ਦਾ ਹਾਲ ਸੁਣਾਉਣਾ ਚਾਹੇ, ਲੋਕ ਮਜ਼ਾਕ ਕਰਨਗੇ, ਕਹਿਣਗੇ ਕਿਹੜਾ ਆਣਾ, ਤੂੰ ਆਪਣੇ ਪਿਤਾ ਦੇ ਜਨਮ ਵੇਲੇ ਦਾ ਹਾਲ ਸੁਣਾ ਰਿਹਾ, ਜਦੋਂ ਮੇਰਾ ਪਿਤਾ ਜਨਮੇ ਆ ਹੋਇਆ ਉਹ ਹੋਇਆ, ਕਿੰਨੇ ਵੇਖਿਆ ਤੂੰ ਵੇਖਿਆ, ਹਾਂ ਸੁਣ ਵੱਡਾ ਆਖੇ ਸਭ ਕੋਈ ਹੈ, ਕੇਵਟ ਵੱਡਾ ਡੀਠਾ ਹੋਏ। ਇਹੋ ਕਾਰਨ ਹੈ, ਮੈਂ ਇੱਕ ਵਾਰ ਸ਼ਬਦ ਆਪ ਜੀ ਨਾਲ ਸਾਂਝਾ ਕੀਤਾ ਸੀ ਕਿ ਬਾਬਾ ਕਬੀਰ ਜੀ ਨੇ ਆਖ ਦਿੱਤਾ, ਤੁਮ ਜੋ ਕਹੇ ਤੋ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ। ਇੱਕ ਪਾਸੇ ਕ੍ਰਿਸ਼ਨ ਨੂੰ ਭਗਵਾਨ ਆਖਣਾ ਹੈ, ਇੱਕ ਪਾਸੇ ਕ੍ਰਿਸ਼ਨ ਨੂੰ ਨੰਦ ਦਾ ਪੁੱਤਰ ਆਖਣਾ ਹੈ। ਪੁੱਤਰ ਕਦੀ ਭਗਵਾਨ ਨਹੀਂ ਹੋ ਸਕਦਾ, ਕੈਸਾ ਅਜੀਬ ਜਿਹਾ ਸਵਾਲ ਸੀ। ਇੱਕ ਪਾਸੇ ਕ੍ਰਿਸ਼ਨ ਨੂੰ ਭਗਵਾਨ ਆਖਣਾ ਹੈ, ਭਗਵਾਨ ਕ੍ਰਿਸ਼ਨ, ਅਤੇ ਇੱਕ ਪਾਸੇ ਆਖਣਾ ਹੈ ਉਹ ਨੰਦ ਦੇ ਨੰਦ ਦਾ ਪੁੱਤਰ ਹੈ, ਚਲੋ ਵਾਸਦੇਵ ਦਾ ਪੁੱਤਰ, ਇਹ ਤਾਂ ਸ੍ਰਿਸ਼ਟੀ ਦੇ ਮੁਤਾਬਕ ਨੰਦ ਦੇ ਘਰ ਪਲਿਆ। ਪਰ ਬਾਬਾ ਕਬੀਰ ਵਿਅੰਗ ਕਰਦੇ ਨੇ, ਕਹਿੰਦੇ ਨੇ ਭਗਵਾਨ ਜਿਹੜਾ ਹੈ ਉਹ ਪੁੱਤਰ ਕਿਵੇਂ ਹੋ ਸਕਦਾ, ਫਿਰ ਉਹਦਾ ਪਿਓ ਕੌਣ ਹੋਇਆ। ਇੱਕ ਵਿਅੰਗ ਕਰਦੇ ਹੋਏ ਸਵਾਲ ਕਰਦੇ ਨੇ, ਫਿਰ ਨੰਦ ਕਿਹਦਾ ਪੁੱਤਰ ਹੋਇਆ, ਅਤੇ ਆਪਾਂ ਆਖਾਂਗੇ ਆਪਣੇ ਪਿਓ ਦਾ, ਫਿਰ ਸਵਾਲ ਪੈਦਾ ਹੋਵੇਗਾ ਉਹ ਕਿਹਦਾ ਪੁੱਤਰ ਹੈ, ਉਹ ਆਪਣੇ ਪਿਓ ਦਾ, ਚੱਲਦੇ ਚੱਲਦੇ ਕਿੱਥੇ ਜਾਓਗੇ, ਸਭ ਤੋਂ ਪਹਿਲਾਂ ਕੌਣ ਸੀ ਜਿਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਹ ਸੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਅਤੇ ਫਿਰ ਉਹ ਸੀ ਭਗਵਾਨ, ਭਗਵਾਨ ਪਹਿਲਾਂ ਹੋਇਆ ਕਿ ਨੰਦ ਪਹਿਲਾਂ ਹੋਇਆ। ਕਹਿਣ ਲੱਗੇ ਤੁਮ ਜੋ ਕਹੇ ਤੋ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ, ਉਹ ਕਿਹਦਾ ਪੁੱਤਰ ਹੈ। ਕਹਿਣ ਲੱਗੇ ਧਰਨ ਆਕਾਸ਼ ਦਹੂੰ ਦਿਸ ਨਾਹੀਂ, ਚੌਦ ਦਿਸ ਨਾਹੀਂ, ਤਬ ਇਹ ਨੰਦ ਕਹਾਂ ਥੋਰੇ। ਜਦੋਂ ਧਰਤੀ ਆਕਾਸ਼ ਨਹੀਂ ਸੀ, ਚਾਰੇ ਦਿਸ਼ਾਵਾਂ ਨਹੀਂ ਸਨ, ਉਦੋਂ ਇਹ ਨੰਦ ਕਿੱਥੇ ਸੀ, ਆਖਾਂਗੇ ਨੰਦ ਵੀ ਨਹੀਂ ਸੀ, ਅਤੇ ਭਗਵਾਨ ਤਾਂ ਉਦੋਂ ਵੀ ਸੀ, ਉਹ ਆਦਿ ਸੱਚ ਤਾਂ ਹੀ ਬਣੇਗਾ, ਉਹ ਉਦੋਂ ਵੀ ਸੀ, ਜੁਗਾਦ ਸੱਚ ਤਾਂ ਹੀ ਬਣੇਗਾ। ਇਸ ਲਈ ਭਲਿਆ ਪਿਤਾ ਦੀ ਗੱਲ ਤੂੰ ਨਾ ਕਰ, ਤੂੰ ਅਜੇ ਪੁੱਤਰ ਹੈ, ਸੰਤਾਨ ਹੈ, ਪਿਤਾ ਨਹੀਂ। ਜਾਂ ਕੀ ਲੀਲਾ ਕੀ ਮਿਤ ਨਾ ਹੈ, ਸਗਲ ਦੇਵ ਹਾਰੇ ਅਵਗਾ, ਪਿਤਾ ਕਾ ਜਨਮ ਕੇ ਜਾਣੇ ਪੂਤ, ਪਿਤਾ ਦਾ ਜਨਮ, ਪੁੱਤਰਾਂ ਦੀਆਂ ਕਹਾਣੀਆਂ ਪਾਏ ਅਤੇ ਫੈਸਲੇ ਸੁਣਾਏ, ਕਹਿੰਦੇ ਨੇ ਨਹੀਂ ਇਹ ਗੱਲ ਨਹੀਂ। ਉਹ ਪਿਤਾ ਜਿਹੜਾ ਹੈ ਉਹਨੇ ਆਪਣੇ ਹੁਕਮ ਵਿੱਚ ਸਾਰਿਆਂ ਨੂੰ ਪਰੋ ਛੱਡੇ ਰੱਖਿਆ ਹੋਇਆ ਹੈ। ਪਿਤਾ ਉਹ ਹੈ ਜਿਹਦਾ ਹੁਕਮ ਚੱਲਦਾ ਹੈ। ਹਾਂ ਇਹ ਗੱਲ ਵੱਖਰੀ ਹੈ, ਜਿਵੇਂ ਪਹਿਲੇ ਅਰਜ਼ ਕੀਤੀ ਹੈ, ਇੱਕ ਲਫਜ਼ ਆਏ ਨੇ ਕਿ ਪਿਤਾ ਦਾ ਜਨਮ, ਪੁੱਤਰ ਇਹ ਕਵੇ ਕਿ ਆ ਇਉਂ ਹੋਇਆ, ਇਉਂ ਲੋਕ ਸਮਝ ਲੈਣਗੇ ਕਿ ਸੁਣੀ ਸੁਣਾਈ ਗੱਲ ਕਰਦਾ, ਇਹ ਤਾਂ ਮੰਨ ਲੈਣਗੇ ਨਾ ਵੀ ਚਲੋ ਮੰਨ ਲਓ ਇਹਦੇ ਪਿਤਾ ਦੇ ਵੇਲੇ ਦੇ ਇਹ ਹਾਲਾਤ ਨੇ। ਪਰ ਇਹ ਤਾਂ ਹਰ ਕੋਈ ਅੰਦਾਜ਼ਾ ਲਗਾਏਗਾ ਨਾ ਵੀ ਇਹ ਸੁਣੀ ਸੁਣਾਈ ਗੱਲ ਕਰਦਾ, ਆਪ ਤਾਂ ਉਦੋਂ ਹੈ ਹੀ ਨਹੀਂ ਸੀ, ਪਿਤਾ ਦਾ ਜਨਮ ਵੇਲੇ ਆਪ ਕਿੱਥੇ ਸੀ, ਜ਼ਰੂਰ ਇਹ ਸੁਣੀ ਸੁਣਾਈ ਗੱਲ ਕਰ ਰਿਹਾ। ਉਹ ਹੈ ਸਮਤ ਵਿੱਚੋਂ ਪੈਦਾ ਹੋਈ ਹੋਈ। ਕਹਿਣ ਲੱਗੇ ਜਿਹੜੇ ਭਗਤ ਜਨ ਵੀ ਰੱਬ ਦੀ ਗੱਲ ਕਰਦੇ ਨੇ ਨਾ, ਜਿਹੜੇ ਜਨ ਵੀ ਪ੍ਰਭੂ ਦੀਆਂ ਗੱਲਾਂ ਕਰਦੇ ਨੇ ਨਾ, ਉਹਨਾਂ ਨੂੰ ਸਮੱਤ ਕਿਸੇ ਨੇ ਦਿੱਤੀ, ਗੁਰੂ ਕੋਲੋਂ ਉਹਨਾਂ ਸਮੱਤ ਲਈ, ਉਹ ਉਹਦੇ ਕੋਲੋਂ ਸੁਣ ਕੇ ਗੱਲਾਂ ਕਰਦੇ ਨੇ। ਸਮੱਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵੈ ਸੇ, ਜਿਨ੍ਹਾਂ ਨੂੰ ਗੁਰੂ ਕੋਲੋਂ ਸਮੱਤ, ਗੁਰੂ ਕੋਲੋਂ ਗਿਆਨ ਮਿਲ ਜਾਂਦਾ ਹੈ, ਅਤੇ ਉਹਦੇ ਕੋਲੋਂ ਜੋ ਗੱਲ ਸੁਣਦੇ ਨੇ ਅਤੇ ਵਿਸ਼ਵਾਸ ਕਰ ਲੈਂਦੇ ਨੇ ਰੱਬ ਪ੍ਰਤੀ, ਗੁਰੂ ਕੋਲੋਂ ਜਾਣਨਾ ਕਰਦੇ ਨੇ, ਜੇ ਉਹ ਰੱਬ ਦੀਆਂ ਗੱਲਾਂ ਕਰਦੇ ਨੇ ਤਾਂ ਉਹਨਾਂ ਕੋਲ ਗੁਰੂ ਕੋਲੋਂ ਸੁਣ ਕੇ, ਅਤੇ ਜਿਨ੍ਹਾਂ ਨੂੰ ਉਹਦੇ ਕਰਮਾਂ ਦੀ ਲਿਸਟ ਮੁਤਾਬਕ ਗੁਰੂ ਨਾਲ ਵੀ ਸੰਬੰਧ ਨਹੀਂ ਜੁੜਦਾ, ਉਹ ਰਜੋ ਗੁਣ ਤਮੋ ਗੁਣ ਤਿੰਨਾਂ ਗੁਣਾਂ ਵਿੱਚ ਹੀ, ਸਤੋ ਗੁਣ ਤਿੰਨਾਂ ਗੁਣਾਂ ਵਿੱਚ ਭਰਮਦੇ ਭਰਮਦੇ ਜੀਵਨ ਜੀਵਨ ਬਿਤਾ ਜਾਂਦੇ ਨੇ। ਤੇ ਗੁਣ ਮੈਂ ਜਾ ਕੋ ਭਰਮਾ, ਜਨਮ ਮਰੇ ਫਿਰ ਆਵੇ ਜਾਏ। ਪਰ ਕਹਿਣ ਲੱਗੇ, ਖਿਆਲ ਕਰੀ, ਭਾਵੇਂ ਕੋਈ ਮਹਾਨ ਉੱਚਾ ਹੈ, ਭਾਵੇਂ ਕੋਈ ਰੱਬ ਦੀਆਂ ਪ੍ਰਭੂ ਦੀਆਂ ਗੱਲਾਂ ਸੁਣ ਕੇ ਗਿਆਨ ਧਿਆਨ ਰਾਹੀਂ ਕਰਦਾ ਹੈ ਅਤੇ ਭਾਵੇਂ ਕੋਈ ਨਹੀਂ ਕਰਦਾ, ਭਾਵੇਂ ਕੋਈ ਨਹੀਂ ਕਰਦਾ, ਪਰ ਐਸੀ ਗੱਲ ਨਹੀਂ ਕਿ ਉਹਦੀ ਜੋਤ ਦੋਹਾਂ ਵਿੱਚ ਨਹੀਂ ਵਸ ਰਹੀ। ਜੇ ਉਹ ਕੁਝ ਐਕਟਿਵ ਹੈ, ਜੇ ਕੁਝ ਕਰ ਰਿਹਾ ਤਾਂ ਸਮਝ ਲੈ ਭਾਵੇਂ ਉਹ ਕਿਸੇ ਦੀ ਨਿੰਦਿਆ ਪਿਆ ਕਰਦਾ ਹੈ, ਜ਼ਬਾਨ ਵਿੱਚ ਸ਼ਕਤੀ ਤਾਂ ਪਰਮਾਤਮਾ ਦੀ ਜੋਤ ਦੀ ਹੈ। ਜਿਸ ਦਿਨ ਅੰਦਰੋਂ ਜੋਤ ਚਲੀ ਗਈ, ਉਸ ਦਿਨ ਨਾ ਉਹਨੇ ਸਿਫਤ ਕਰ ਸਕਣੀ ਹੈ, ਨਾ ਉਹਨੇ ਨਿੰਦਾ ਕਰ ਸਕਣੀ ਹੈ। ਇਸ ਲਈ ਤੈਨੂੰ ਇੱਕ ਗੱਲ ਮੰਨਣੀ ਪਏਗੀ ਕਿ ਮੇਰਾ ਮਾਲਕ ਜਿਹੜਾ ਸਿਰਜਣਹਾਰ ਹੈ, ਉਹ ਆਪਣੀ ਸਿਰਜਣਾ ਦੇ ਹਰ ਵਰਗ ਵਿੱਚ ਬੈਠਾ ਹੈ, ਭਾਵੇਂ ਉੱਚਾ ਹੈ ਭਾਵੇਂ ਨੀਵਾਂ।
ਊਚ ਨੀਚ ਤਿਸ ਕੇ ਅਸਥਾਨ,
ਹਰ ਥਾਂ ਬੈਠਾ ਹੈ। ਹੁਣ ਇਹਦਾ ਅਸੀਂ ਇਹ ਅਰਥ ਲੈ ਲੈਂਦੇ, ਮੈਂ ਆਪਣੀ ਕਿਸਮ ਦੇ ਪ੍ਰਭਾਵ ਲੈ ਲੈਂਦੇ, ਜੇ ਸਾਰਿਆਂ ਵਿੱਚ ਬੈਠਾ ਹੈ ਤਾਂ ਫਿਰ ਅਸੀਂ ਕਿਸੇ ਮਾੜੇ ਨੂੰ, ਕਿਸੇ ਗੁਨਾਹਗਾਰ ਨੂੰ, ਕਿਸੇ ਪਾਪੀ ਨੂੰ, ਕਿਸੇ ਜ਼ਾਲਮ ਤੋਂ ਦੂਰ ਕਿਉਂ ਜਾਂਦੇ? ਉਹਦੇ ਵਿੱਚ ਵੀ ਰੱਬ ਬੈਠਾ ਹੈ। ਦੇਖਣਾ ਇਹ ਹੈ ਕਿ ਸ਼ਕਤੀ ਉਹਦੀ ਹਰ ਥਾਵੇਂ ਵਰਤ ਰਹੀ ਹੈ। ਮੈਂ ਇੱਕ ਵਾਰ ਕੀਤੀ ਸੀ, ਮਨੁੱਖ ਨੇ ਹੱਥ ਇੱਕ ਮਨਮੁੱਖ ਨੂੰ ਵੀ ਦੇ ਦਿੱਤੇ, ਇੱਕ ਗੁਰਮੁੱਖ ਨੂੰ ਵੀ ਦੇ ਦਿੱਤੇ, ਅੱਖਾਂ ਇੱਕ ਮਨਮੁੱਖ ਨੂੰ ਵੀ ਦੇ ਦਿੱਤੀਆਂ, ਗੁਰਮੁੱਖ ਨੂੰ ਵੀ ਦੇ ਦਿੱਤੀਆਂ, ਜੋਤ ਵੀ ਦੋਹਾਂ ਨੂੰ ਦੇ ਦਿੱਤੀ। ਹੁਣ ਜੋਤ ਬਣ ਕੇ ਦੋਹਾਂ ਦੀਆਂ ਅੱਖਾਂ ਵਿੱਚ ਬੈਠਾ ਹੈ, ਕਿਉਂਕਿ ਜੇ ਅਰਜ਼ ਕੀਤੀ ਸੀ ਪਿਛਲੇ ਦਿਨਾਂ ਵਿੱਚ ਵੀ ਜੇ ਜੋਤ ਅੰਦਰੋਂ ਚਲੀ ਜਾਏ, ਅੱਖਾਂ ਦੋਹਾਂ ਦੀਆਂ ਸਰੀਰ ਨਾਲ ਰਹਿ ਜਾਂਦੀਆਂ ਨੇ ਪਰ ਦੇਖ ਨਹੀਂ ਸਕਦੀਆਂ, ਨਾ ਗੁਰਮੁਖ ਦੀਆਂ ਅੱਖਾਂ ਦੇਖ ਸਕਦੀਆਂ ਨੇ, ਨਾ ਮਨਮੁੱਖ ਦੀਆਂ ਅੱਖਾਂ ਦੇਖ ਸਕਦੀਆਂ ਨੇ, ਕਿਉਂਕਿ ਜੋਤ ਬਣ ਕੇ ਉਹ ਬੈਠਾ ਹੈ। ਜਿਸ ਦਿਨ ਅੰਦਰੋਂ ਚਲੀ ਜਾਏ, ਉਸ ਦਿਨ ਦੋਨੋਂ ਦੀਆਂ ਅੱਖਾਂ ਨਹੀਂ ਦੇਖਦੀਆਂ। ਇਸਦਾ ਮਤਲਬ ਜੋਤ ਦੋਹਾਂ ਵਿੱਚੋਂ ਬੈਠਾ ਹੈ, ਪਰ ਫਰਕ ਇਹ ਹੈ, ਗੁਰਮੁਖ ਦੀਆਂ ਅੱਖਾਂ ਇਹ ਗੱਲ ਗੁਰੂ ਕੋਲੋਂ ਸੁਣ ਕੇ ਮੰਨ ਲੈਂਦੀਆਂ ਨੇ ਕਿ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਾਰ ਨਿਹਾਲਿਆ। ਉਹ ਦੇਖਦੀਆਂ ਨੇ, ਗੁਰੂ ਦੀ ਗੱਲ ਸੁਣ ਲੈਂਦੀਆਂ ਨੇ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਅੱਖੀਂ ਸੂਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ। ਅਤੇ ਜਿਹੜਾ ਮਨਮੁੱਖ ਹੈ, ਉਹਨੇ ਗੁਰੂ ਕੋਲੋਂ ਇਹ ਗੱਲ ਸੁਣੀ ਨਹੀਂ, ਉਹਦੀਆਂ ਅੱਖਾਂ ਨੂੰ ਇਹ ਗਿਆਨ ਨਹੀਂ ਹੋਇਆ, ਫੈਸਲਾ ਹੀ ਨਹੀਂ ਕਰ ਸਕੀਆਂ ਕੀ ਦੇਖਣਾ ਕੀ ਨਹੀਂ ਦੇਖਣਾ। ਹੁਣ ਅੱਖਾਂ ਦੋਵਾਂ ਕੋਲ ਨੇ, ਇਸੇ ਤਰ੍ਹਾਂ ਪਰਮਾਤਮਾ ਦੋਵਾਂ ਵਿੱਚ ਬੈਠਾ ਹੈ। ਜਿਹੜਾ ਗੁਰੂ ਨਾਲ ਸੰਬੰਧ ਜੁੜ ਕੇ ਗਿਆਨ ਰਾਹੀਂ ਜੀਵਨ ਦੀ ਚਾਲ ਨੂੰ ਸਮਝ ਗਿਆ ਅਤੇ ਜੀਵਨ ਦੀ ਦਿਸ਼ਾ ਉਹਨੇ ਸਹੀ ਨਿਸ਼ਚਿਤ ਕਰ ਲਈ ਹੈ, ਗੁਰੂ ਕਹਿੰਦੇ ਨੇ ਉਹਦੀ ਦਸ਼ਾ ਇਹ ਬਦਲੀ ਹੈ ਕਿ ਪ੍ਰਵਾਨ ਹੋ ਗਿਆ। ਅਤੇ ਜਿਹਨੇ ਗੁਰੂ ਨਾਲ ਸੰਬੰਧ ਨਹੀਂ ਜੋੜਿਆ, ਬਾਣੀ ਦਾ ਹੋਰ ਕੋਈ ਫੰਕਸ਼ਨ ਨਹੀਂ ਸਾਡੇ ਵਿੱਚ, ਬਾਣੀ ਸਾਨੂੰ ਕੇਵਲ ਜੀਵਨ ਦੀ ਦਿਸ਼ਾ ਦਿੰਦੀ ਹੈ, ਇੱਕ ਨਿਸ਼ਾਨਾ ਦਿੰਦੀ ਹੈ, ਇੱਕ ਰਸਤਾ ਦਿਖਾਉਂਦੀ ਹੈ। ਅਤੇ ਜਿਹੜਾ ਇਹ ਰਸਤਾ ਨਹੀਂ ਪ੍ਰਾਪਤ ਕਰਦਾ ਤੁਰਦਾ ਉਹ ਵੀ ਹੈ, ਜਿਹੜਾ ਰਸਤਾ ਦਿਸ਼ਾ ਨਹੀਂ ਦੇ ਸਮਝਦਾ ਗੁਰੂ ਕੋਲੋਂ ਤੁਰਦਾ ਉਹ ਵੀ ਹੈ। ਲੇਕਿਨ ਉਹ ਜੀਵਨ ਦੇ ਐਸੇ ਔਜੜ ਰਾਹਾਂ ਵਿੱਚ ਪੈ ਜਾਂਦਾ ਕਿ ਮੰਜ਼ਿਲ ਕੋਈ ਨਹੀਂ ਮਿਲਦੀ, ਟਿਕਾਣਾ ਕੋਈ ਨਹੀਂ ਮਿਲਦਾ। ਇਸ ਲਈ ਇਹ ਮਤ ਸਮਝ ਕਿ ਮਨਮੁੱਖ ਵਿੱਚ ਰੱਬ ਦੀ ਜੋਤ ਨਹੀਂ, ਭਾਵੇਂ ਉਹ ਨੀਵਾਂ ਅਤੇ ਭਾਵੇਂ ਉੱਚਾ, ਦੋਵਾਂ ਵਿੱਚ ਅਸਥਾਨ ਮੇਰੇ ਪ੍ਰਭੂ ਦਾ ਬੈਠਾ ਹੈ। ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵ ਤੈਸਾ ਨਾਨਕ ਜਾਣੇ। ਹੁਣ ਅੰਦਰ ਬੈਠਾ ਹੈ, ਜਿਹੋ ਜਿਹਾ ਗੁਰੂ ਨੇ ਜਣਾ ਦਿੱਤਾ, ਰਸਤਾ ਦਿਖਾ ਦਿੱਤਾ ਗੁਰੂ ਦੇ ਰਾਹੀਂ, ਉਹ ਜਾ ਜਾਣ ਲੈਂਦਾ। ਹੁਣ ਜਾਣਦਾ ਕੀ ਹੈ ਜੇ ਉਹ ਗੁਰਮੁਖ ਹੈ, ਕੀ ਜਾਣਦਾ ਹੈ?
ਨਾਨਾ ਰੂਪ,
ਲਓ ਆਹ ਹੈ ਪ੍ਰਭੂ ਨੂੰ ਜਾਣਨਾ ਕਿ ਪ੍ਰਭੂ ਕਿਹੋ ਜਿਹਾ ਹੈ। ਨਿਸ਼ਚਿਤ ਨਾ ਕਰੀ, ਉਹ ਸਥੂਲ ਨਹੀਂ, ਜੇ ਸਥੂਲ ਹੋਵੇ ਤਾਂ ਨਿਸ਼ਚਿਤ ਹੋ ਜਾਏ। ਮੈਂ ਇੱਕ ਵਾਰ ਕੀਤੀ ਸੀ, ਆ ਬੁੱਤ ਜਿਹੜਾ ਹੈ, ਮੂਰਤਾਂ ਜਿਹੜੀਆਂ ਨੇ, ਤਸਵੀਰਾਂ ਕਿਉਂ ਅਸੀਂ ਨਹੀਂ ਇਹਨੂੰ ਪੂਜਦੇ? ਸਥੂਲ ਨੇ, ਜਿਹੜਾ ਸਥੂਲ ਹੈ ਉਹ ਨਿਸ਼ਚਿਤ ਹੈ। ਜਿਹੜੀ ਤਸਵੀਰ, ਜਿਹੜੀ ਪੇਂਟਿੰਗ ਕਿਸੇ ਪੇਂਟਰ ਨੇ ਬਣਾ ਦਿੱਤੀ ਹੈ, ਇੱਕ ਵਾਰ ਬਣ ਗਈ, ਉਹਨੂੰ ਤੁਸੀਂ ਫਰੇਮ ਵਿੱਚ ਜੜਵਾ ਕੇ ਲਿਆ ਕੇ ਟੰਗ ਲਿਆ, ਰੱਖ ਲਿਆ, 6 ਮਹੀਨੇ ਬਾਅਦ ਵੇਖੋਗੇ ਉਹ ਜੀ ਦੀ ਉਹ ਜੀ ਹੈ। ਜੇ ਆਖੋ ਜਵਾਨ ਦੀ ਬਣੀ ਹੋਈ ਮੂਰਤ 6 ਮਹੀਨੇ, ਸਾਲ, 2-4 ਸਾਲ ਬਾਅਦ ਬੁੱਢੀ ਹੋ ਜਾਏ, ਉਹਦੇ ਵਿੱਚ ਜਿਹੜੀ ਤਸਵੀਰ ਹੈ ਉਹਦੇ 'ਤੇ ਬੁੱਢੇਪਾ ਆ ਜਾਏ, ਬਿਲਕੁਲ ਨਹੀਂ, ਸਥੂਲ ਹੈ। ਸਥੂਲ ਵਿੱਚ ਕਿਸੇ ਵਿੱਚ ਚੇਂਜ ਕੋਈ ਨਹੀਂ, ਕਿਸੇ ਵੀ ਸਥੂਲ ਵਿੱਚ ਚੇਂਜ ਕੋਈ ਨਹੀਂ। ਹੁਣ ਇੱਥੇ ਰੁਕਣਾ ਹੈ। ਮੇਰਾ ਮਾਲਕ ਜਿਹੜਾ ਹੈ ਉਹ ਕਿਉਂਕਿ ਸੂਖਮ ਹੈ, ਇਹ ਅੰਦਰ ਵੀ ਜਿਹੜਾ ਆ ਰਿਹਾ ਨਾ, ਜਿਹੜਾ ਸਾਡੇ ਸਰੀਰ ਦੀ ਚੇਂਜ ਅਸੀਂ ਕਹਿੰਦੇ ਹਾਂ ਸਥੂਲ ਦੀ, ਇਹ ਖਿਆਲ ਕਰਿਓ, ਇਹ ਵੀ ਅੰਦਰ ਦੀ ਜਿਹੜੀ ਸੂਖਮ ਚੇਂਜ ਹੈ ਨਾ, ਉਹਦਾ ਪ੍ਰਗਟਾਵਾ ਹੈ। ਬਸ ਸੂਖਮ ਚੇਂਜ ਦਾ, ਤਬਦੀਲੀ ਦਾ ਪ੍ਰਗਟਾਵਾ ਹੈ। ਬੁਢੇਪਾ ਤਾਂ ਅੰਦਰ ਆਇਆ, ਜਵਾਨੀ ਤਾਂ ਅੰਦਰ ਸੀ, ਸਿਰਫ ਉਹਦਾ ਪ੍ਰਗਟਾਵਾ ਹੈ ਰੋਮਾਂ ਦੇ ਰਾਹੀਂ। ਜੇ ਤੇਰੇ ਹੱਥ ਹੁੰਦੀ, ਜੇ ਉਹ ਪ੍ਰਗਟ ਚੀਜ਼ ਹੁੰਦੀ, ਸਥੂਲ ਹੁੰਦੀ, ਤੂੰ ਕਦੀ ਨਾ ਜਾਣ ਦਿੰਦੋ। ਸਥੂਲ ਚੀਜ਼ ਨੂੰ ਫੜਿਆ ਜਾ ਸਕਦਾ ਨਾ, ਸਥੂਲ ਕਹਿੰਦੇ ਉਸਨੂੰ ਨੇ ਜਿਹਨੂੰ ਤੁਸੀਂ ਫੜ ਸਕੋ, ਜਿਹਨੂੰ ਬੰਨ ਸਕੋ। ਜੇ ਜਵਾਨੀ ਹੁੰਦੀ ਸਥੂਲ, ਤਾਂ ਤੂੰ ਕਦੀ ਨਾ ਜਾਣ ਦਿੰਦੋ, ਫੜ ਕੇ ਬੰਨ ਲੈਂਦੋ, ਕਿਸੇ ਥਾਂ 'ਤੇ ਬੰਨ ਕੇ ਸੁੱਟ ਛੱਡ ਦਿਓ, ਵੀ ਇਹਨੂੰ ਜਾਣ ਨਹੀਂ ਦੇਣਾ। ਜੇ ਬੁਢੇਪਾ ਹੁੰਦਾ ਸਥੂਲ, ਜੇ ਬਚਪਨ ਹੁੰਦਾ ਸਥੂਲ, ਇਹ ਤਾਂ ਕੇਵਲ ਪ੍ਰਗਟਾਵਾ ਹੈ, ਹੈ ਉਹ ਵੀ ਸੂਖਮ। ਇਸ ਲਈ ਗੁਰੂ ਨੇ ਆਖ ਦਿੱਤਾ, ਰੱਬ ਜਿਹੜਾ, ਪ੍ਰਭੂ ਜਿਹੜਾ, ਉਹ ਸੂਖਮ ਹੈ, ਉਹਦਾ ਕੋਈ ਰੂਪ ਰੰਗ, ਹਰ ਇੱਕ ਚੀਜ਼ ਜਿਹੜੀ ਹੈ, ਉਹਦੇ ਕਰਤੱਵ, ਉਹਦੀ ਲੀਲਾ, ਕੁਛ ਵੀ ਜਿਹੜਾ ਉਹਨੂੰ ਨਿਸ਼ਚਿਤ ਨਾ ਕਰੀਂ। ਜੇ ਤੂੰ ਨਿਸ਼ਚਿਤ ਕਰ ਲਿਆ ਨਾ, ਤਾਂ ਸਮਝ ਲਵਾਂਗਾ ਕਿ ਤੂੰ ਉਹਨੂੰ ਸਥੂਲ ਮੰਨ ਲਿਆ। ਆ ਇੱਕ ਲਫ਼ਜ਼ ਨਾਨਾ ਜਿਹੜਾ ਹੈ ਨਾ, ਆ ਵੱਡਾ ਭੁਲੇਖਾ ਦੂਰ ਕਰਦਾ ਕਿ ਰੱਬ ਸਥੂਲ ਨਹੀਂ। ਕਹਿਣ ਲੱਗੇ
ਨਾਨਾ ਰੂਪ ਨਾਨਾ ਜਾਂ ਕੇ ਰੰਗ,
ਨਾਨਾ ਦਾ ਮਤਲਬ ਹੁੰਦਾ ਬਹੁਤ ਸਾਰੇ ਵੱਖ ਵੱਖ ਕਿਸਮ ਦੇ, ਕਈ ਤਰ੍ਹਾਂ ਦੇ। ਦੂਜੇ ਲਫ਼ਜ਼ਾਂ ਵਿੱਚ ਅਸੀਂ ਆਪਾਂ ਆਖੀਏ ਕਈ ਤਰ੍ਹਾਂ ਦੇ, ਜਦੋਂ ਕਈ ਤਰ੍ਹਾਂ ਦੇ ਇਹਦਾ ਮਤਲਬ ਆ ਗਿਆ ਤਾਂ ਕੋਈ ਗਿਣਤੀ ਨਾ ਰਹੀ, ਕਿੰਨੇ ਤਰ੍ਹਾਂ ਦੀ, ਜਾਂ ਤਾਂ ਹੁੰਦਾ ਨਾ 10 ਤਰ੍ਹਾਂ ਦੇ, 20 ਤਰ੍ਹਾਂ ਦੇ, 50 ਤਰ੍ਹਾਂ ਦੇ, ਇੱਥੇ ਗਿਣਤੀ ਨਹੀਂ ਹੋਈ। ਨਾਨਾ ਦਾ ਮਤਲਬ ਕਈ ਤਰ੍ਹਾਂ ਦੇ,
ਨਾਨਾ ਰੂਪ ਨਾਨਾ ਜਾਂ ਕੇ ਰੰਗ,
ਉਹਦੇ ਅਨੇਕਾਂ ਹੀ ਰੂਪ ਨੇ, ਉਹਦੇ ਅਨੇਕਾਂ ਹੀ ਰੰਗ ਨੇ, ਪਤਾ ਨਹੀਂ ਕਿਸ ਰੰਗ ਵਿੱਚ ਕਦੋਂ ਸਾਡੇ ਸਾਹਮਣੇ ਉਹ ਗੁਜ਼ਰ ਜਾਂਦਾ, ਅਸੀਂ ਉਹਨੂੰ ਪਛਾਣ ਨਹੀਂ ਸਕਦੇ। ਬਹੁਤ ਦੇਰ ਹੋਈ, ਬਾਬਾ ਨਾਮਦੇਵ ਜੀ ਦਾ ਇੱਕ ਸ਼ਬਦ ਆਇਆ ਸੀ, ਉਹ ਕਹਿੰਦੇ ਨੇ ਇੱਕ ਸੁਨਾਰ ਜਿਹੜਾ ਹੈ ਉਹ ਸੋਨਾ ਘੜਦਾ ਹੈ, ਅਤੇ ਘੜਨ ਲੱਗਿਆ ਉਹ ਸੋਨੇ ਵੱਲ ਇੰਨੇ ਧਿਆਨ ਨਾਲ ਦੇਖਦਾ, ਬਲਕਿ ਘੜਨ ਵਾਲਾ ਸੁਨਾਰ ਜਿਹੜਾ ਉਹ ਅੱਖਾਂ 'ਤੇ ਇੱਕ ਛੋਟਾ ਜਿਹਾ ਸ਼ੀਸ਼ਾ ਲਗਾ ਲੈਂਦਾ, ਕਿਉਂਕਿ ਉਹਨੇ ਬਰੀਕ ਕੰਮ ਅਤੇ ਕੀਮਤੀ ਕੰਮ ਕਰਨਾ, ਜੇ ਕੋਈ ਜ਼ਰਰਾ ਟੁੱਟਿਆ ਹੋਇਆ ਡਿੱਗ ਪਿਆ ਅੱਖੋਂ ਓਹਲੇ ਹੋ ਗਿਆ ਗੁਆਚ ਗਿਆ, ਅਤੇ ਘੜਦਿਆਂ ਘੜਦਿਆਂ ਇੱਕ ਨਹੀਂ ਇੱਕ ਕਈ ਗੁਆਚਣੇ ਨੇ, ਅਤੇ ਇੰਨਾ ਘਾਟਾ ਰੋਜ਼ ਕਿਵੇਂ ਸਹੇ। ਅੱਗੇ ਮੈਰਿਜ ਕੀਤੀ ਸੀ, ਅੱਗੇ ਕਾਲਾ ਕੱਪੜਾ ਵਿਛਾ ਲੈਂਦਾ, ਕਦੇ ਤੁਸੀਂ ਕਿਸੇ ਸੁਨਾਰ ਦੀ ਦੁਕਾਨ ਜਿੱਥੇ ਸੋਨਾ ਘੜਿਆ ਜਾਂਦਾ ਵੀ ਉੱਥੇ ਦੇਖਿਓ, ਅੱਗੇ ਕਾਲਾ ਕੱਪੜਾ ਵਿਛਿਆ ਹੁੰਦਾ, ਇੱਕ ਛੋਟਾ ਜਿਹਾ ਸ਼ੀਸ਼ਾ ਲਾਇਆ ਹੁੰਦਾ, ਛੋਟੀ ਜਿਹੀ ਹਥੌੜੀ ਨਾਲ ਬੜੀ ਲਾਈਟ ਜਿਹੀ ਛੋਟੀ ਛੋਟੀ ਸੱਟ ਮਾਰਦਾ ਕਿਤੇ ਸੋਨਾ ਗੁਆਚ ਨਾ ਜਾਏ, ਅਤੇ ਬੜੇ ਧਿਆਨ ਨਾਲ ਦੇਖਦਾ ਉਹਦੇ ਵੱਲ। ਸੋਨਾ ਗੜ੍ਹ 'ਤੇ ਹੀਰੇ ਸੁਨਾਰਾ, ਗੁਰਬਾਣੀ ਦੀ ਤੁਕ ਹੈ ਬਾਬਾ ਨਾਮਦੇਵ ਜੀ। ਸੋਨਾ ਘੜਦੇ ਘੜਦੇ ਸੁਨਾਰਾ ਦੇਖਦਾ, ਅਤੇ ਪਹਿਲਾਂ ਆਰੰਭ ਕੀਤਾ ਨੇ ਇਸ ਤੁਕ ਤੋਂ, ਐਸੇ ਰਾਮ ਐਸੇ ਹੀਰੋਂ, ਹੀਰੋਂ ਦਾ ਮਤਲਬ ਹੁੰਦਾ ਦੇਖਣਾ, ਹੇ ਪ੍ਰਭੂ ਤੂੰ ਇਹੋ ਜਿਹਾ ਹੈ ਅਤੇ ਮੈਂ ਤੈਨੂੰ ਇਸ ਤਰ੍ਹਾਂ ਹਰ ਵੇਲੇ ਦੇਖਣਾ, ਐਸੇ ਰਾਮ ਐਸੇ ਹੀਰੋਂ, ਮੈਂ ਤੈਨੂੰ ਇਸ ਤਰ੍ਹਾਂ ਹਰ ਵੇਲੇ ਦੇਖਣਾ, ਕਿਸ ਤਰ੍ਹਾਂ, ਜੋ ਮੀਨਾ ਹੀਰੇ ਪਸੁਆਰਾ, ਸੋਨਾ ਗੜ੍ਹ 'ਤੇ ਹੀਰੇ ਸੁਨਾਰਾ, ਜਿਵੇਂ ਸੁਨਾਰਾ ਜਿਹੜਾ ਉਹ ਸੋਨੇ ਨੂੰ ਘੜਦਾ, ਉਹਦੇ ਵੱਲ ਧਿਆਨ ਲਾ ਕੇ ਦੇਖਦਾ ਕਿਤੇ ਗੁਆਚ ਨਾ ਜਾਏ, ਅੱਖ ਨਹੀਂ ਫਰਕਦਾ, ਕਿਤੇ ਅੱਖ ਫਰਕਣ ਵਿੱਚ ਵੀ ਕੋਈ ਚੀਜ਼ ਗੁਆਚੇ ਨਾ, ਉਹ ਸ਼ੀਸ਼ਾ ਲੱਗਣ ਨਾਲ ਤੁਸੀਂ ਵੇਖ ਲਿਓ ਓਨੀ ਦੇਰ ਅੱਖ ਨਹੀਂ ਫਰਕਦੀ, ਕਿਉਂਕਿ ਅੱਖ ਨੂੰ ਚਾਂਸ ਹੀ ਨਹੀਂ ਰਹਿੰਦਾ ਫਰਕਣ ਦਾ, ਨਹੀਂ ਦੇਖਣਾ ਚਾਹੁੰਦਾ, ਅੱਖੋਂ ਓਹਲੇ ਨਹੀਂ ਕਰਨ ਦੇਣਾ ਚਾਹੁੰਦਾ। ਅਤੇ ਮੈਂ ਅਰਜ਼ ਕੀਤੀ ਸੀ, ਇੱਕ ਖਿਆਲ ਕਰਿਓ, ਸੁਨਾਰ ਦਾ ਸੋਨਾ ਜਿਹੜਾ ਹੈ ਉਹਦਾ ਇੱਕ ਰੰਗ ਹੈ, ਨਿਸ਼ਚਿਤ ਹੈ ਪਛਾਣ ਹੈ ਉਹਦੀ, ਜੇ ਭਲਾ ਅੱਖੋਂ ਓਹਲੇ ਜ਼ਰਾ ਡਿੱਗ ਵੀ ਪਵੇ, ਕੋਸ਼ਿਸ਼ ਨਾਲ ਪਾਲਣਾ ਪਏਗਾ, ਲੇਕਿਨ ਪਾਲਿਆ ਤਾਂ ਜਾ ਸਕਦਾ, ਪਛਾਣ ਤਾਂ ਹੈ ਨਾ, ਸੋਨੇ ਦਾ ਆਹ ਰੰਗ ਹੈ। ਲੋਕ ਰੇਤ ਵਿੱਚੋਂ ਜਾ ਕੇ ਸੋਨਾ ਕੱਢ ਹੀ ਲੈਂਦੇ ਨੇ, ਪੱਥਰਾਂ ਵਿੱਚੋਂ ਜਾ ਕੇ ਸੋਨਾ, ਧਰਤੀ ਵਿੱਚੋਂ ਸੋਨਾ ਕੱਢਦੇ ਨੇ, ਉਹਦੇ ਜ਼ਰਿਆਂ ਦਾ ਰੰਗ ਹੈ। ਪਰ ਕਹਿਣ ਲੱਗੇ ਸੁਨਾਰ ਕਿੱਡਾ ਸਿਆਣੇ, ਜਿਹਦੇ ਸੋਨੇ ਦਾ ਇੱਕ ਰੰਗ ਹੈ ਉਹ ਉਹਨੂੰ ਵੀ ਨਹੀਂ ਗੁਆਚਣ ਦੇਣਾ ਚਾਹੁੰਦਾ, ਅੱਖੋਂ ਓਹਲੇ ਨਹੀਂ ਕਰਦਾ, ਉੱਧਰੋਂ ਚਿੱਤ ਨਹੀਂ ਫੇਰਦਾ। ਅਤੇ ਕਹਿਣ ਲੱਗੇ, ਉਹ ਭਲਿਆ ਜਿਸ ਰੱਬ ਨਾਲ ਤੂੰ ਸੰਬੰਧ ਜੋੜੀ ਬੈਠਾ ਹੈ ਉਹਦਾ ਤਾਂ ਇੱਕ ਰੰਗ ਹੀ ਕੋਈ ਨਹੀਂ ਗੁਆਚ ਗਿਆ, ਮੁੱਲ ਲੱਭਣਾ ਹੀ ਨਹੀਂ, ਉਹਦਾ ਤਾਂ ਇੱਕ ਰੰਗ ਕੋਈ ਨਹੀਂ, ਪਤਾ ਹੀ ਨਹੀਂ ਅਗਲੇ ਪਲ ਉਹਦੇ ਕਿਹੜੇ ਰੰਗ ਵਿੱਚ ਹੋਣਾ, ਕਿਹੜੇ ਰੰਗ ਵਿੱਚ ਹੋਣਾ। ਭਾਈ ਸਾਹਿਬ ਪੈਨੇ ਦਲਾਲ ਜੀ ਨੇ ਆਖਿਆ ਨਾ, ਕਹਿਣ ਲੱਗੇ ਤੇਰਾ ਇੱਕ ਰੰਗ ਨਹੀਂ, ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਬਹਾ, ਤੇਰਾ ਇੱਕ ਰੰਗ ਨਹੀਂ, ਤੇਰੇ ਮੁਖਤਲਿਫ ਰੰਗ, ਵੱਖਰੇ ਵੱਖਰੇ ਕਈ ਰੰਗ ਨੇ, ਨਾਨਾ ਰੂਪ ਨਾਨਾ ਜਾਂਕੇ ਰੰਗ, ਇਸ ਲਈ ਤੂੰ ਇੱਧਰੋਂ ਚਿੱਤ ਫੇਰ ਕੇ ਦੁਨੀਆਂ ਵੱਲ ਚਿੱਤ ਲਾ ਕੇ ਮੁੜ ਕੇ ਕਦੇ ਆਖੇ ਹਫ਼ਤੇ ਬਾਅਦ ਦਸ ਦਿਨ ਬਾਅਦ ਜਾ ਕੇ ਛੇਤੀ ਨਾਲ ਰੱਬ ਨਾਲ ਜੋੜ ਕੇ ਚਿੱਤ 'ਤੇ ਉਹਦੀਆਂ ਗੱਲਾਂ ਸਮਝ ਅਤੇ ਸੁਣ ਲਈਏ ਪਛਾਣ ਲਈਏ, ਇਹ ਗੱਲ ਮੁਸ਼ਕਲ ਹੈ। ਅਸੀਂ ਚਿੱਤ ਨੂੰ ਇੰਨੇ ਪਾਸੇ ਵੰਡ ਲਿਆ ਹੋਇਆ ਕਿ ਰੱਬ ਵੱਲ ਚਿੱਤ ਲਾਉਣ ਦਾ ਸਾਡੇ ਕੋਲ ਸਮਾਂ ਹੀ ਬਹੁਤ ਥੋੜ੍ਹਾ ਹੈ, ਅਤੇ ਅਸੀਂ ਚਾਹੁੰਦੇ ਹਾਂ ਜਾਂਦਿਆਂ ਹੀ ਰੱਬ ਲੱਭ ਪਵੇ, ਗੁਰਦੁਆਰੇ ਜਾਈਏ, ਧਰਮ ਸਥਾਨ 'ਤੇ ਜਾਈਏ, ਸਾਧ ਸੰਗਤ ਵਿੱਚ ਜਾਈਏ, ਜਾਂਦਿਆਂ ਰੱਬ ਮਿਲ ਜਾਏ। ਕਹਿਣ ਲੱਗੇ, ਉਸ ਕੋਲੋਂ ਪੁੱਛ ਬਾਬਾ ਨਾਮਦੇਵ ਕੋਲੋਂ, ਜਿਹੜਾ ਪਿਆ ਆਖਦਾ ਸੋਨਾ ਗੜ੍ਹ 'ਤੇ ਹੀਰੇ ਸੁਨਾਰਾ, ਐਸੇ ਰਾਮ ਐਸੇ ਹੀਰੋਂ, ਰਾਮ ਕਹਿਤ ਚਿੱਤ ਅਣਤ ਨਾ ਫੇਰੋ, ਮੁਸ਼ਕਲ ਹੈ। ਇੱਥੇ ਵੀ ਲਫ਼ਜ਼ ਵਰਤੇ ਉਹਨੇ,
ਨਾਨਾ ਰੂਪ ਨਾਨਾ ਜਾਂਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ।
ਇੱਕ ਪ੍ਰਭੂ ਜਿਹੜਾ ਇੱਕ ਰੰਗ ਦਾ ਪਰਮਾਤਮਾ ਹੈ, ਉਹ ਪਤਾ ਨਹੀਂ ਕਿਸ ਰੰਗ ਵਿੱਚ ਅਤੇ ਕਿਸ ਭੇਖ ਵਿੱਚ ਤੇਰੇ ਸਾਹਮਣੇ ਆਉਣੇ ਆਉਣਾ ਹੈ।
ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਬਿਦ ਕਿੰਨੋ ਵਿਸਥਾਰ,
ਉਹਨੇ ਕਈ ਤਰ੍ਹਾਂ ਨਾਲ ਵਿਸਥਾਰ ਕੀਤਾ, ਚੰਗੇ ਵੀ ਬਣਾਏ ਨੇ, ਮੰਦੇ ਵੀ ਬਣਾਏ ਨੇ। ਆ ਜਪਜੀ ਸਾਹਿਬ ਦੀਆਂ ਪੌੜੀਆਂ ਦੋ ਆਪਾਂ ਆਮੋ ਸਾਹਮਣੇ ਕਈ ਵਾਰ ਪੜ੍ਹਨੇ ਹਨ। ਇਹ ਕਹਿੰਦੇ ਹਾਂ ਉਹ ਉਹਨਾਂ ਦੀ ਗਿਣਤੀ ਹੈ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਯੋਗ ਮਨ ਰਹੇ, ਉਹ ਸਾਰੀ ਇਹੋ ਜਿਹੀਆਂ ਤਪਸ਼ਵੀਆਂ ਦੇ ਸਿਮਰਨ ਕਰਨ ਵਾਲਿਆਂ ਦੇ ਲਿਸਟ ਬਣਾ ਦਿੱਤੀ। ਦੂਜੇ ਪਾਸੇ ਕਹਿਣ ਲੱਗੇ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਮਾੜਿਆਂ ਦੀ ਗਿਣਤੀ ਬਣਾ ਦਿੱਤੀ ਲਿਸਟਾਂ ਦੋਨੋਂ ਦੇ। ਪਤਾ ਨਹੀਂ ਕਿੰਨੀ ਤਰ੍ਹਾਂ ਦਾ ਸੰਸਾਰ ਬਣਾਇਆ ਮੇਰੇ ਮਾਲਕ ਨੇ। ਨਾਨਾ ਵਿਦ ਕਿੰਨੋ ਵਿਸਥਾਰ, ਪਰ ਉਹ ਸੰਸਾਰ ਬਦਲ ਰਿਹਾ, ਸਥੂਲ ਹੈ ਨਾ, ਉਹ ਚੇਂਜ ਹੋ ਰਿਹਾ ਕਿਉਂਕਿ ਸਥੂਲ ਹੈ ਨਾ, ਪਰ ਮਾਲਕ ਜਿਹੜਾ ਕਿਉਂਕਿ ਸਥੂਲ ਨਹੀਂ ਇਸ ਲਈ ਉਹ ਪ੍ਰਭੂ ਅਵਿਨਾਸੀ ਹੈ, ਪ੍ਰਭੂ ਅਵਿਨਾਸੀ ਹੈ। ਕਹਿਣ ਲੱਗੇ ਨਾਨਾ ਵਿਦ ਕਿੰਨੋ ਵਿਸਥਾਰ, ਪ੍ਰਭ ਅਵਿਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਣ ਮਾਏ। ਅਨੇਕਾਂ ਵਾਰ ਐਸੀ ਲੀਲਾ, ਐਸੀ ਚਲਿਤ, ਐਸੀ ਖੇਡ ਵਰਤਾ ਜਾਂਦਾ ਹੈ ਕਿ ਮਨੁੱਖ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ। ਚੰਗੇ ਚੰਗੇ ਵਿਦਵਾਨ ਅਤੇ ਸਾਇੰਸਦਾਨ ਵੀ ਅੱਖਾਂ ਖੁੱਲ੍ਹੀਆਂ ਰੱਖ ਕੇ ਵੇਖਣ ਵਾਲੇ ਅਤੇ ਆਉਣ ਵਾਲੇ ਭਵਿੱਖ ਦੇ ਅੰਦਾਜ਼ਾ ਲਗਾਉਣ ਵਾਲੇ ਲੋਕ ਵੀ ਫੇਲ ਹੋ ਜਾਂਦੇ ਨੇ ਵੀ ਆਹ ਤਾਂ ਗੱਲ ਸੋਚੀ ਨਹੀਂ ਸੀ। ਜੇ ਐਸੇ ਸਾਇੰਸਦਾਨ ਭਵਿੱਖ ਨੂੰ ਜਾਣਨ ਵਾਲੇ ਸਭ ਕੁਝ ਪਹਿਲਾਂ ਜਾਣ ਜਾਣ ਤਾਂ ਕਦੀ ਸੰਸਾਰ ਅੰਦਰ ਕੋਈ ਐਕਸੀਡੈਂਟ ਨਾ ਹੋਵੇ, ਸੰਸਾ� ਅੰਦਰ ਕੋਈ ਵੱਡਾ ਹਾਦਸਾ ਨਾ ਹੋਵੇ। ਪਰ ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਦੀਆਂ ਲੈਬਾਰਟਰੀਆਂ ਦੀ ਟੈਸਟ ਹੁੰਦਿਆਂ ਹੁੰਦਿਆਂ ਸਭ ਕੁਝ ਹੁੰਦਿਆਂ ਵੀ ਹੋ ਜਾਂਦਾ, ਕਿਉਂਕਿ ਉਹਨਾਂ ਤੋਂ ਵੱਡਾ ਵੀ ਕੋਈ ਬੈਠਾ ਹੈ।
ਨਾ ਨਾ ਚਲਤ ਕਰੇ ਖਿਨ ਮਾਹੇ, ਨਾ ਨਾ ਚਲਤ ਕਰੇ ਖਿਨ ਮਾਏ, ਪੂਰ ਰਹੋ ਪੂਰਨ ਸਭ ਠਾਏ।
ਉਹ ਹਰ ਥਾਂ 'ਤੇ ਵਰਤ ਰਿਹਾ ਹੈ, ਪੂਰਨ ਉਹ ਹੈ, ਮਨੁੱਖ ਅਧੂਰਾ ਹੈ। ਕਿਤੇ ਨਾ ਕਿਤੇ ਕੋਈ ਬਾਤ ਊਣੀ ਰਹਿ ਜਾਂਦੀ ਹੈ। ਇਹੋ ਕਾਰਨ ਹੈ ਕਿ ਸਾਇੰਸਦਾਨਾਂ ਦੇ ਸਾਰੇ ਸਾਧਨ ਹੋਣ ਦੇ ਬਾਵਜੂਦ ਦੁਨੀਆਂ ਵਿੱਚ ਵੱਡੇ ਤੋਂ ਵੱਡੇ ਹਾਦਸੇ ਹੋ ਜਾਂਦੇ ਨੇ, ਕਿ ਮਨੁੱਖ ਕਿਸੇ ਨਾ ਕਿਸੇ ਕੋਨੇ ਜਾ ਕੇ ਅਧੂਰਾ ਰਹਿ ਜਾਂਦਾ। ਉਹ ਕੇਵਲ ਇੱਕੋ ਹੀ ਪੂਰਨ ਹੈ ਜਿਹਦੇ ਬਾਰੇ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰੱਥ। ਉਹ ਇੱਕੋ ਹੀ ਹੈ ਪੂਰਨ, ਅਤੇ ਹਰ ਥਾਂ 'ਤੇ ਪੂਰ ਰਿਹਾ, ਭਾਵ ਰਹਿ ਰਿਹਾ।
ਪੂਰ ਰਹੋ ਪੂਰਨ ਸਭ ਠਾਏ, ਨਾਨਾ ਵਿਦ ਕਰ ਬਣਤ ਬਣਾਏ।
ਉਹਨੇ ਵੱਖ ਵੱਖ ਢੰਗਾਂ ਨਾਲ, ਵੱਖ ਵੱਖ ਤਰੀਕਿਆਂ ਨਾਲ, ਵਿਧੀਆਂ ਨਾਲ ਸ੍ਰਿਸ਼ਟੀ ਬਣਾਈ। ਇਹ ਸਾਰੀ ਬਣਤ ਜਿਹੜੀ ਬਣਾਈ ਹੈ ਇੱਕ ਤਰ੍ਹਾਂ ਨਾਲ ਨਹੀਂ, ਬਲਕਿ ਗੁਰੂ ਨੇ ਬਾਣੀ ਵਿੱਚ ਆਖਿਆ ਨਾ, ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜਨਤਾ। ਹੇ ਪ੍ਰਭੂ, ਤੂੰ ਜੀਵ ਪੈਦਾ ਕੀਤੇ ਉਹ ਵੀ ਇੱਕ ਤਰ੍ਹਾਂ ਨਹੀਂ, ਨਾਨਾ ਵਿਦ। ਕੋਈ ਅੰਡਿਆਂ ਤੋਂ ਪੈਦਾ ਹੋ ਰਿਹਾ ਪੰਛੀ ਆਦਿਕ, ਕੋਈ ਜੇਰ ਤੋਂ ਪੈਦਾ ਹੋ ਰਿਹਾ ਜਾਨਵਰ ਪਸ਼ੂ ਆਦਿਕ, ਉਹਨਾਂ ਵਿੱਚ ਮਨੁੱਖ ਵੀ ਆਉਂਦਾ ਹੈ, ਮਨੁੱਖ ਵੀ ਜੇਰ ਤੋਂ ਪੈਦਾ ਹੁੰਦਾ ਹੈ। ਅੰਡਜ ਜੇਰਜ ਉਤਭੁਜ ਆ ਜਿਹੜੇ ਧਰਤੀ ਵਿੱਚੋਂ ਪੈਦਾ ਹੁੰਦੇ ਨੇ ਪਾਣੀ ਨਾਲ, ਦਰਖਤ ਆਦਿਕ, ਸੇਤਜ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ ਨੇ। ਕਹਿਣ ਲੱਗੇ ਇਹ ਵੱਖ ਵੱਖ ਕਿਸਮ ਦੇ ਜੀਵ ਨੇ, ਤੂੰ ਜੀਵ ਵੀ ਬਣਾਉਣ ਲੱਗੇ ਆ, ਇੱਕ ਤਰੀਕਾ ਨਹੀਂ ਵਰਤਿਆ।
ਨਾ ਨਾ ਵਿਦ ਕਰ ਬਣਤ ਬਣਾਏ, ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜਨਤਾ।
ਇਹ ਸਾਰੇ ਤੇਰੇ ਜੰਤ ਇਉਂ ਬਣੇ। ਪਰ ਕਹਿਣ ਲੱਗੇ ਮੈਂ ਇੱਕ ਪੁਰਬ ਮੈਂ ਤੇਰਾ ਦੇਖਿਆ, ਇੱਕ ਮੈਂ ਤੇਰਾ ਆਸ਼ਚਰਜ ਕੌਤਕ ਵੇਖਿਆ, ਤੂੰ ਅੰਡਜ ਵਿੱਚ ਵੀ ਬੈਠਾ ਸੀ, ਜੇਰਜ ਵਿੱਚ ਵੀ ਬੈਠਾ ਸੀ, ਉਤਭੁਜ ਵਿੱਚ ਵੀ ਬੈਠਾ ਸੀ, ਸੇਤਜ ਵਿੱਚ ਵੀ ਬੈਠਾ ਸੀ।
ਇੱਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭਨਾ ਮਾਹੇ ਰਵੰਤਾ
ਸਾਰਿਆਂ ਵਿੱਚ ਰਵਿਆ ਹੋਇਆ ਸੀ
ਨਾ ਨਾ ਬਿਦਕਾਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ
ਕਹਿਣ ਲੱਗੇ ਇਸ ਲਈ ਇੱਕ ਗੱਲ ਤੇਰੇ ਵਿਸ਼ਵਾਸ ਵਿੱਚ ਆਉਂਦੀ ਹੈ ਕਿ ਊਚ ਨੀਚ ਤਿਸਕੇ ਅਸਥਾਨ ਤੂੰ ਸਾਰਿਆਂ ਥਾਵਾਂ 'ਤੇ ਵੱਸ ਰਿਹਾ ਸਭ ਘੜ ਤਿਸਕੇ ਸਭ ਤਿਸਕੇ ਠਾਓ ਸਾਰਿਆਂ ਨੂੰ ਬਣਾਉਣਾ ਵੀ ਕੁਦਰਤ ਕਰਕੇ ਵਸਿਆ ਸੋਏ ਤੂੰ ਸ੍ਰਿਸ਼ਟੀ ਨੂੰ ਕੁਦਰਤ ਨੂੰ ਬਣਾਇਆ ਅਤੇ ਆਪ ਸੂਖਮ ਹੋ ਕੇ ਕੁਦਰਤ ਦੇ ਅੰਦਰ ਬੈਠ ਗਏ ਅਤੇ ਅੰਦਰ ਬੈਠ ਕੇ ਉਹਦੀ ਕੰਟੀਨਿਊਟੀ ਨੂੰ ਕਾਇਮ ਕਰ ਲਿਆ ਆਪਣੇ ਆਪ ਕੁਛ ਬਣ ਰਿਹਾ ਕੁਛ ਠਹਿਰਿਆ ਕੁਝ ਬਣ ਰਿਹਾ ਕੁਛ ਠਹਿਰਿਆ ਇੱਕ ਐਸਾ ਸਿਸਟਮ ਕਾਇਮ ਕਰ ਦਿੱਤਾ ਆਪ ਛੁੱਪ ਕੇ ਬਹਿ ਗਿਆ ਲੇਕਿਨ ਇੱਕ ਗੱਲ ਮੈਨੂੰ ਤੇਰੇ ਪ੍ਰਤੀ ਅਹਿਸਾਸ ਕਰਾਉਂਦੀ ਹੈ ਕਿ ਆਖਰ ਇਹ ਸਭ ਕੁਝ ਕੰਟਰੋਲ ਕੌਣ ਕਰਦਾ ਹੈ ਕਹਿਣ ਲੱਗੇ ਬਸ ਇਹ ਗੱਲ ਤੈਨੂੰ ਜਾਣਨ ਦੀ ਇੱਕ ਵਸੀਲਾ ਇੱਕ ਤਰੀਕਾ ਹੈ
ਸਭ ਘਟ ਤਿਸਕੈ ਸਭ ਤਿਸਕੈ ਠਾ ਜੁਪ ਜੁਪ ਜੀਵੈ
ਇਉਂ ਮੈਂ ਤੇਰੇ ਨਾਲ ਜੁੜਿਆ
ਜਪ ਜਪ ਜੀਵੈ ਨਾਨਕ ਹਰ ਨਾਉ ਜਾਕੀ ਲੀਲਾ ਕੀ ਮਿਤਨਾ ਜਾਕੀ ਲੀਲਾ ਕੀ ਮਿਤਨਾ ਸਗਲ ਦੇਵ ਹਾਰੇ ਅਵਗਾ ਸਗਲ ਦੇਵ ਹਾਰੇ ਅਵਗਾ ਜਾਕੀ ਨੀਲਾ ਜਾਕੀ ਲੀਲਾ ਲੀਲਾ ਕੀ ਮਿਤਨਾ ਕੀ ਮਿਤਨਾ ਕੀ ਮਿਤਨਾ
ਅਹਿਸਾਸ ਹੈ ਅਸੀਂ ਜਿਉਂ ਜਿਉਂ ਪ੍ਰਭੂ ਨੂੰ ਸਥੂਲ ਰੂਪ ਵਿੱਚ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਤਿਉਂ ਤਿਉਂ ਦੂਰ ਹੁੰਦੇ ਜਾਂਦੇ ਹਾਂ ਉਹ ਸਾਡੇ ਲਈ ਨਾਮੁਮਕਿਨ ਹੋ ਜਾਂਦਾ ਹੈ ਉਹ ਸਾਡੇ ਲਈ ਅਸੰਭਵ ਹੋ ਜਾਂਦਾ ਹੈ ਅੱਜ ਸਾਇੰਸਦਾਨ ਜੇ ਕਿਤੇ ਕਿਸੇ ਮੋੜ 'ਤੇ ਜਾ ਕੇ ਆਖਦਾ ਹੈ ਨਾ ਵਿਗਿਆਨਿਕ ਅਤੇ ਵਿਗਿਆਨ ਨੂੰ ਮੰਨਣ ਵਾਲਾ ਵੀ ਰੱਬ ਕੋਈ ਨਹੀਂ ਉਹ ਇਸੇ ਲਈ ਆਖਦਾ ਹੈ ਕਿਉਂਕਿ ਅਸੀਂ ਉਹਨੂੰ ਸਥੂਲ ਰੂਪ ਦੇ ਰਹੇ ਹਾਂ ਜਿਸ ਦਿਨ ਆਖਾਂਗੇ ਭਲਿਆ ਆ ਤੇਰੇ ਅੰਦਰ ਸੋਝ ਕਿੰਨੇ ਪਾਈਏ ਕਿੰਨੇ ਪਾਈਏ ਕੋਈ ਹੈ ਨਾ ਪਿੱਛੇ ਖੜਾ ਮਤ ਤੂੰ ਬਾਹਰੋਂ ਲਈਏ ਬੁੱਧੀ ਤੋਂ ਕਿਸੇ ਕਾਲਜ ਵਿੱਚ ਜਾ ਕੇ ਕਿਸੇ ਸਬਜੈਕਟ ਨੂੰ ਪੜ੍ਹ ਕੇ ਲਈਏ ਲੇਕਿਨ ਚੇਤਨਾ ਨਹੀਂ ਸੁਰਤ ਉਹਨੇ ਦਿੱਤੀ ਹੈ ਸੁਰਤ ਹੀ ਅੱਗੇ ਮਤ ਬਣੀ ਹੈ ਬੁੱਧ ਬਣੀ ਹੈ ਚਿਤਰਾਈ ਬਣੀ ਹੈ ਸੁਰਤ ਚਲੀ ਜਾਏ ਜਿਹੜੀ ਕਿਸੇ ਕੀਮਤ 'ਤੇ ਕਿਸੇ ਬਾਜ਼ਾਰ ਕਿਸੇ ਫੈਕਟਰੀ ਵਿੱਚੋਂ ਨਹੀਂ ਮਿਲਦੀ ਕਿਸੇ ਇੰਡਸਟਰੀ ਵਿੱਚ ਸੁਰਤ ਨਹੀਂ ਬਣਦੀ ਜੇ ਉਹ ਚਲੀ ਜਾਏ ਤਾਂ ਕੁਛ ਵੀ ਨਹੀਂ ਰਹਿੰਦਾ ਮਨੁੱਖ ਕੋਲ ਬਾਕੀ ਸਾਰਾ ਸਰੀਰ ਜਿੰਨਾ ਮਰਜ਼ੀ ਰਿਸ਼ਟ ਪੁਸ਼ਟ ਹੋਵੇ ਇਸ ਲਈ ਕੁਛ ਐਸੇ ਅਹਿਸਾਸ ਨੇ ਜਿਹੜੇ ਜਗਾਉਣੇ ਪੈਂਦੇ ਨੇ ਜਿਨ੍ਹਾਂ ਪਿੱਛੇ ਇੱਕ ਵਿਸ਼ਵਾਸ ਖਲੋਤਾ ਹੈ ਕਿ ਕੋਈ ਸਾਡੇ ਪਿੱਛੇ ਅਨੁਭਵ ਬਣ ਕੇ ਕੋਈ ਇਸ ਸਾਰੀ ਕੁਦਰਤ ਦੇ ਪਿੱਛੇ ਕੇਵਲ ਅਹਿਸਾਸ ਬਣ ਕੇ ਖਲੋਤਾ ਨਿਜ਼ਾਮ ਨੂੰ ਚਲਾ ਰਿਹਾ ਟਾਈਮ 'ਤੇ ਸੂਰੋ ਚੜ ਰਿਹਾ ਟਾਈਮ 'ਤੇ ਜੀਵ ਪੈਦਾ ਹੋ ਰਿਹਾ ਜਾ ਰਿਹਾ ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰੇ ਜਿਹੜੇ ਇਸ ਨਿਜ਼ਾਮ ਨੂੰ ਆਪਣੇ ਹੱਥ ਲੈਣਾ ਚਾਹੁੰਦੇ ਨੇ ਉਹ ਹਾਰ ਜਾਂਦੇ ਨੇ ਇਹ ਜਿਹੀਆਂ ਚੀਜ਼ਾਂ ਇੱਕ ਅਹਿਸਾਸ ਜਗਾਉਂਦੀਆਂ ਨੇ। ਸੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਅਹਿਸਾਸ ਨੂੰ ਜਗਾਇਆ ਹੈ ਇਹਨਾਂ ਸ਼ਬਦਾਂ ਨਾਲ। ਖਿਮਾਂ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।